जितने भी आप गुरु महाराज के जुड़े भी फादर बैठे हो, सारे ही शब्द बोल के अपनी रचना सफला और पवित्र करने की खेचल करते रहो। पहले दास बोलिया करेगा, उसके बाद सारे भाई बोलिया कर, तीसरे पास सब बीबियां बोलिया करो। बहुत जन्म बिछड़े थे मानो, कई जन्म थे कीट पतंगा, कई जन्म गजमीन कुरंगा, कई जन्म पंखी तरबोया, कई जन्म है वर्ग खजोया, पर में जन्म अनेक सब जल दे काटो प्रभु, नानक तेरी देख, बहुत जन्म बिछड़े थे माधो, हे जन्म तुम्हारे लेखे लेखे विच मानो जी जन्म
Thank you. Thank you.
ਸ਼ਰਨ ਵਿਚਾਰ ਜੇ ਸਿਮਰਤ ਗਨ ਕਾਸੀ ਉਧਰੀ ਤਾਂ ਕੋ ਜਸ ਉਰਧਾਰੋ ਪ੍ਰਯੋ ਅਟਲ ਤੂੰ ਜਾ ਕੇ ਸਿਮਰਨ ਹਰ ਨਿਰਭੈ ਪਦ ਪਾਇਆ ਦੁੱਖ ਹਰਤਾ ਏ ਗਿਰ ਕੋ ਸਵਾਮੀ ਤੈ ਕਾਹੇ ਵਿਸਰਾਇਆ ਜਬੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾਹਤੇ ਝੂਟਾ ਮਿਮਾ ਨਾਮ ਕਹਾਂ ਲੋ ਵਰਨੋ ਰਾਮ ਕਹਿਤ ਬੰਧਨ ਸਹਿਤ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾਮਨ ਤੈ ਵੀ ਉਪਰ ਸਤਾਰ ਸਤਸੰਗ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣਾ ਦੂਸਰਾ ਵਿਘਨ ਆਲਸ ਉਸ ਤੋਂ ਵੀ ਸਾਵਧਾਨ ਹੋਣਾ ਦੋਨਾਂ ਵਿਘਨਾਂ ਤੋਂ ਬਚ ਕੇ ਹਰੀ ਜਸ ਸੁਣਿਆ ਜਾਂਦਾ ਇਹੀ ਦੋ ਵੱਡੇ ਪਾਰੇ ਵਿਘਨ ਜੋ ਹਰੀ ਜਸ ਦਾ ਪੂਰਾ ਪੂਰਾ ਲਾਭ ਨਹੀਂ ਉਠਾਉਣ ਦਿੰਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਛੇਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸੀ ਆਪ ਜੀ ਬੜੀ ਦੇਰ ਤੱਕ ਬਕਾਲੇ ਭੋਰੇ ਵਿੱਚ ਰਹਿ ਕੇ ਭਜਨ ਤਪ ਕਰਦੇ ਰਹੇ ਉਸ ਤੋਂ ਬਾਅਦ ਕਿਉਂਕਿ ਮਾਤਾ ਜੀ ਨੇ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਇਹ ਵਰ ਲੈ ਲਿਆ ਹੋਇਆ ਸੀ ਮੇਰਾ ਪੁੱਤਰ ਵੀ ਗੁਰਤਾ ਗੱਦੀ ਤੇ ਬੈਠਾ ਸਵਯੋਂ ਸਮੇਂ ਅਨੁਸਾਰ ਆਪ ਜੀ ਗੁਰੂ ਨਾਨਕ ਦੀ ਗੱਦੀ ਦੇ ਨੌਵੇਂ ਜਾਨਸ਼ੀਨ ਹੋ ਕੇ ਜਿਸ ਵਕਤ ਗੁਰੂ ਹਰਕ੍ਰਿਸ਼ਨ ਮਹਾਰਾਜ ਅੱਠਵੇਂ ਪਾਤਸ਼ਾਹ ਨੇ ਆਪਣੇ ਪੰਜ ਗੁਰੂ ਵਾਲੇ ਨੂੰ ਕਿਹਾ ਗਿਆ ਸਿੱਖਾਂ ਦੇ ਪੁੱਛਣ ਤੇ ਹੁਕਮ ਕੀਤਾ ਸੀ ਕਿ ਹੁਣ ਸਿੱਖ ਸੰਗਤ ਕਿਸਦੇ ਦਰਸ਼ਨ ਕਰੇਗੀ ਕਿਸਦੇ ਚਰਨੀ ਲੱਗੇਗੀ ਆਪਣਾ ਉਧਾਰ ਕੈਸੇ ਕਰੇਗੀ ਆਪ ਜੀ ਨੇ ਬਾਬਾ ਬਕਾਲੇ ਐਸਾ ਇਸ਼ਾਰਾ ਕੀਤਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਗੁਰੂ ਨਾਨਕ ਦੀ ਗੱਦੀ ਦੇ ਜਾਨਸ਼ੀਨ ਹੋ ਕੇ ਬੇਅੰਤ ਦੁਨੀਆਂ ਦਾ ਉਧਾਰ ਕੀਤਾ ਆਪ ਜੀ ਨੇ ਬਾਣੀ ਵੈਰਾਗ ਮਈ ਉਚਾਰਨ ਕੀਤੀ ਕਿਉਂਕਿ ਆਪ ਦਾ ਪਹਿਲਾ ਜ਼ਿਆਦਾ ਜੀਵਨ ਇਕਾਂਤ ਵੈਰਾਗ ਸਾਧਨ ਵਿੱਚ ਗੁਜ਼ਰਿਆ ਸੀ ਆਪ ਦੀ ਇੱਕ ਸ਼ਬਦ ਵਿੱਚ ਵਾਹਿਗੁਰੂ ਅੰਤਰਜਾਮੀ ਦੀ ਸ਼ਰਨ ਡਿੱਗਿਆ ਇਹ ਜੀਵ ਤਮਾਮ ਦੁੱਖਾਂ ਪਾਪਾਂ ਤੋਂ ਮੁਕਤ ਹੁੰਦਾ ਬਰੀ ਹੁੰਦਾ ਐਸੇ ਉਚਾਰਨ ਕੀਤਾ ਮਨ ਰੇ ਭਰਪੀ ਸ਼ਰਨ ਵਿਚਾਰ ਇਸਦੇ ਵਿੱਚ ਚਾਰ ਮਿਸਾਲਾਂ ਦਿੱਤੀਆਂ ਚਾਰ ਉਦਾਹਰਣ ਦਿੱਤੇ ਗਨਕਾ ਜਿਸਨੇ ਪਤਾ ਨਹੀਂ ਕਿਹੋ ਜਿਹੇ ਹੋਰ ਨਰਕਾਂ ਵਿੱਚ ਜਾਣਾ ਸੀ ਜਮਾਂ ਦੇ ਵਸ ਪੈਣਾ ਸੀ ਉਸ ਤੋਂ ਬਾਅਦ ਅਨੇਕਾਂ ਨਿਸ਼ਿਧ ਜੋਨੀਆਂ ਵਿੱਚ ਫਿਰਨਾ ਸੀ ਜਿਸ ਵਕਤ ਵਾਹਿਗੁਰੂ ਦੀ ਭਗਤੀ ਕੀਤੀ ਆਪਣੇ ਆਪ ਨੂੰ ਪ੍ਰਭੂ ਦੀ ਸ਼ਰਨ ਗਿਰਾਇਆ ਅਖੀਰ ਉਸਨੂੰ ਉਹ ਗਤੀ ਪ੍ਰਾਪਤ ਹੋਈ ਜੋ ਯੋਗੀ ਜਨਾਂ ਤੋਂ ਵੀ ਸ੍ਰੇਸ਼ਟ ਸੀ ਕਿਉਂਕਿ ਯੋਗੀ ਜਨ ਜਿਹੜੇ ਹਨ ਬ੍ਰਹਮ ਲੋਕ ਤੱਕ ਪਹੁੰਚਦੇ ਹਨ ਪਰ ਭਗਤ ਸੱਚਖੰਡ ਵੈਕੁੰਠ ਥਾਂ ਵਿੱਚ ਜਾਂਦੇ ਹੈ ਦੂਸਰਾ ਉਦਾਹਰਣ ਮਿਸਾਲ ਗੁਰੂ ਜੀ ਦਿੰਦੇ ਹਨ, ਰਹੋ ਟਲ ਤੂੰ ਜਾਂ ਕੈਸੇ ਨੂੰ, ਤੂੰ ਦੀ ਮਿਸਾਲ ਦਿੰਦੇ ਹਨ, ਤੂੰ ਪਾਂਚ ਬਰਖ ਕੋ ਅਨਾਥ ਤੂੰ ਬਾਲ, ਹਰ ਸਿਮਰਤ ਅਮਰ ਅਟਾਰ, ਪੰਜ ਬਰਖ ਦਾ ਬੱਚਾ ਤੂੰ, ਪ੍ਰਭੂ ਦੀ ਭਗਤੀ ਕਰਕੇ ਅਟਲ ਪਦਵੀ ਆਤਮ ਪ੍ਰਾਪਤ ਹੋਇਆ। ਇਸ ਦਾ ਪ੍ਰਸੰਗ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਇਉਂ ਦੱਸਦੇ ਹਨ, ਤੂੰ ਹੱਸਦਾ ਕਰਿਆ ਆਇਆ ਕਰ ਪਿਆਰ ਪਿਓ ਪਿੱਛੜ ਲੀਤਾ। ਸਾਡੇ ਦੇਸ਼ ਵਿੱਚ ਇੱਕ ਰਾਜਾ ਉਤਾਨਪਾਦ ਹੋਇਆ ਜਿਸਦਾ ਹਜ਼ਾਰਾਂ ਮਰਬਾ ਮੀਲ ਵਿੱਚ ਰਾਜਪਾਲ ਸੀ। ਉਸਦੇ ਦੋ ਸ਼ਾਦੀਆਂ ਸਨ ਸੁਚੀ ਤੇ ਸੁਨੀ, ਦੋਵੇਂ ਸਕੀਆਂ ਭੈਣਾਂ ਸਨ, ਪਰ ਸਾਧ ਸਿੰਘ ਇਹ ਰਿਸ਼ਤਾ ਕੁਛ ਇਹੋ ਜਿਹਾ ਹੀ ਹੈ, ਭਾਵੇਂ ਸਕੀਆਂ ਭੈਣਾਂ ਸਨ ਪਰ ਫਿਰ ਵੀ ਬਣਨੀ ਬੜੀ ਔਖੀ। ਵੱਡੀ ਰਾਣੀ ਬੜੀ ਸੁਸ਼ੀਲਾ ਪਰਮਾਤਮਾ ਪਤਬਰਤਾ ਪ੍ਰਭੂ ਭਗਤੀ ਵਾਲੀ ਸੀ, ਤੇ ਕੁੰਸੀ ਦੀ ਛੋਟੀ ਭੈਣ ਬੜੀ ਚੰਚਲ ਹੁਸ਼ਿਆਰ ਖੁਦਗਰ ਸੀ। ਉਸਨੇ ਰਾਜਾ ਦੀ ਕਾਨਾ ਫੂਸੀ ਕਰਕੇ ਝੂਠ ਮੂਠ ਸਿਖਾ ਕੇ ਰਾਜੇ ਨੂੰ ਇੱਧਰ ਉੱਧਰ ਕੰਨ ਭਰ ਕੇ ਚੁਗਲੀਆਂ ਵਗੈਰਾ ਕਰਕੇ ਆਪਣੀ ਵੱਡੀ ਭੈਣ ਦੇ ਬਰਖਲਾਫ ਕਰ ਦਿੱਤਾ। ਸਾਧ ਨਿੰਦਾ ਚੁਗਲੀ, ਇਹ ਦੋ ਭੈਣਾਂ ਹਨ। ਗੁਰੂ ਬਾਬੇ ਨੇ ਵੈਦ ਹਰਦਾਸ ਰਾਹੀਂ ਜਿੱਥੇ ਸਾਨੂੰ ਮਾਨਸਿਕ ਰੋਗਾਂ ਦਾ ਜਾਣੂ ਕਰਾਇਆ, ਉੱਥੇ ਨਿੰਦਾ ਮਨ ਦਾ ਬਮਨ ਦੱਸਿਆ। ਕਿਸੇ ਪੁਰਸ਼ ਨੂੰ ਜੋ ਕੁਛ ਖਾਵੇ ਉਲਟ ਜਾਏ, ਕਿਤਨਾ ਦੁੱਖ ਰੂਪ ਰੋਗ ਹੁੰਦਾ। ਇਹ ਜਿਸਮ ਦਾ ਰੋਗ ਹੈ, ਪਰ ਮਨ ਦੇ ਰੋਗ ਜਿਸਮਾਨੀ ਰੋਗਾਂ ਨਾਲ ਬਹੁਤੇ ਦੁਖਦਾਇਕ ਤੇ ਖਤਰਨਾਕ ਹੁੰਦੇ। ਜਿਸਮ ਦੇ ਰੋਗਾਂ ਦੀ ਜ਼ਿਆਦਾ ਤੋਂ ਜ਼ਿਆਦਾ ਹੱਦ ਮਰਨ ਤੱਕ ਹੋ ਸਕਦੀ, ਪਰ ਜਿਹੜੇ ਮਨ ਦੇ ਰੋਗ ਨੇ ਤਾਂ ਅੱਗੇ ਵਾਸ਼ਨਾ ਰੂਪ ਹੋ ਕੇ ਅਨੇਕਾਂ ਨਿਸ਼ਚਿਤ ਜੋਨੀਆਂ ਵਿੱਚ ਜੀਵ ਨੂੰ ਦੁਖੀ ਕਰਦੇ ਹਨ। ਤੇ ਨਿੰਦਾ ਦੱਸਿਆ, ਕਿਸੇ ਪੁਰਸ਼ ਦੇ ਗੁਣ ਈਸ਼ਵਰ ਵਡਿਆਈਆਂ ਆਦਿ ਦੇਖ ਕੇ ਨਾ ਜਾ ਸਕਣਾ, ਇਸ ਵਿੱਚ ਹਸਤ ਕਰਨਾ, ਸੜੇਵਾ ਕਰਨਾ, ਫਿਰ ਉਸਦੀ ਨਿੰਦਾ ਕਰਨ ਲੱਗ ਜਾਣਾ, ਮਾਨੋ ਇਹ ਮਨ ਦਾ ਦਮਨ ਹੈ। ਨਿੰਦਾ ਦਾ ਬਹੁਤ ਬੁਰਾ ਨਤੀਜਾ ਦੱਸਿਆ, ਇਹਦਾ ਵੱਡਾ ਫਲ ਦੱਸਿਆ, ਕਰੋੜ ਨਰਕਾਂ ਵਿੱਚ ਪਚਣਾ ਦੱਸਿਆ ਨਿੰਦਾ ਦਾ, ਇਹ ਇਹਨੇ ਨਤੀਜਾ ਫਲ ਇਉਂ ਹੁੰਦਾ ਸੀ। ਇਹ ਬਣ
ਨਿੰਦਾ ਫਲੀ ਕਿਸੇ ਦੀ ਨਾਹੀਂ ਮਨ ਮੁਕ ਲੋਕੀ ਕਰਦੇ, ਕਰਦੇ
ਨਿੰਦਾ ਫਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਕੋਰ ਪਵਨ ਨਿੰਦਾ ਕਿਸੇ ਦੀ ਫਲੀ ਨੀ ਮਨਮੁਖ ਪੁਰਸ਼ ਕਰਦੇ ਹਨ ਜਿਹਾਂ ਦਾ ਮੁੱਖ ਮਨ ਵਾਲਾ ਇੱਕ ਦਾ ਮੁੱਖ ਗੁਰੂ ਵਾਲਾ ਇੱਕ ਦਾ ਮਨ ਵਾਲਾ ਯਾਨੀ ਮਨ ਦੇ ਕਹੇ ਅਨੁਸਾਰ ਚੱਲਦਾ ਗੁਰਮੁਖ ਉਹ ਹੈ ਜਿਹੜਾ ਗੁਰੂ ਦੇ ਕਹੇ ਅਨੁਸਾਰ ਆਪਣੇ ਜੀਵਨ ਨੂੰ ਸਫਲਾ ਕਰਦਾ ਉੱਚਾ ਕਰਦਾ ਮਨਮੁਖ ਉਹ ਹੈ ਮਨ ਦੇ ਕਹੇ ਅਨੁਸਾਰ ਚੱਲ ਕੇ ਆਪਣੇ ਜੀਵਨ ਦਾ ਸੱਤਿਆਨਾਸ਼ ਕਰਦਾ ਮਨ ਦੀ ਮੱਤ ਗੁਰੂ ਦੀ ਮੱਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਮਨ ਦੀ ਮੱਤ ਤਾਂ ਇਉਂ ਹੈ ਜਿਵੇਂ ਇੱਕ ਬਹੁਤ ਨਾਦਾਨ ਛੋਟੇ ਬੱਚੇ ਦੀ ਮੱਤ ਹੋਵੇ ਗੁਰੂ ਦੀ ਮੱਤ ਬਹੁਤ ਵਿਸ਼ਾਲ ਬਜ਼ੁਰਗ ਦੀ ਮੱਤ ਹੋਵੇ ਬਜ਼ੁਰਗਾਂ ਦੀ ਮੱਤ ਬੜੀ ਸੁਖਦਾਈ ਹੁੰਦੀ ਉਹਨੂੰ ਧਾਰਨ ਕੀਤਾ ਜਾਵੇ ਬੱਚਿਆਂ ਦੀ ਮੱਤ ਲੈਣੀ ਇਹ ਸਿਆਣਪ ਨਹੀਂ ਜਿਹੜਾ ਬੱਚਿਆਂ ਦੀ ਮੱਤ ਲੈਂਦਾ ਉਹ ਦੁਖੀ ਹੁੰਦਾ ਇਸੇ ਤਰ੍ਹਾਂ ਮਨ ਦੀ ਮੱਤ ਬਹੁਤ ਛੋਟੀ ਹੈ ਇਸਨੂੰ ਬੇਅੰਤ ਦੁੱਖਾਂ ਵਿੱਚ ਪਾਉਣ ਵਾਲੀ ਹੈ ਗੁਰੂ ਦੀ ਮੱਤ ਬਹੁਤ ਵਿਸ਼ਾਲ ਮੱਤ ਹੈ ਗੁਰੂ ਮੱਤ ਅਨੁਸਾਰ ਚੱਲ ਕੇ ਲੋਕ ਪ੍ਰਲੋਕ ਦੋਵੇਂ ਸੁਹੇਲੇ ਸੁਖੀ ਹੁੰਦੇ ਹਨ ਦੋਵੇਂ ਥਾਈ ਸੁਖ ਪਾਉਂਦਾ ਹੈ ਮਨਮੁਖ ਜਿਹੜੇ ਹਨ ਉਹ ਨਿੰਦਾ ਕਰਦੇ ਨਿੰਦਾ ਆਸਰੀ ਗੁਣਾਂ ਵਿੱਚ ਔਗਣਾਂ ਵਿੱਚ ਮੰਨਿਆ ਹੋਇਆ ਹੈ ਇਸ ਦਾ ਫਲ ਹੋਰ ਨਰਕਾਂ ਵੀ ਪਚਣਾ ਪੈਂਦਾ ਹੈ ਇੱਕ ਤਾਂ ਇਉਂ ਦੱਸਿਆ ਹੈ ਔਖਦ ਸਭੇ ਕੀਤੇ ਹਨ ਨਿੰਦਕ ਕਾ ਦਾਰੂ ਨਾ ਹੈ ਆਪ ਭੁਲਾਏ ਨਾਨਕਾ ਪਚ ਪਚ ਜੋਨੀ ਹੋਰ ਜੋਨੀਆਂ ਚੜਨਾ ਪੈਂਦਾ
ਹੋਰ ਸਾਰਿਆਂ ਦੁੱਖਾਂ ਦੇ ਨਿੰਦਾ
ਸਭੇ ਕੀਤੇ ਹਨ ਨਿੰਦਕ ਕਾ ਦਾਰੂ ਨਾ ਹੈ, ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਰ। ਇਹਦਾ ਫਲ ਹੋਰ ਨਰਕਾਂ ਵਿੱਚ ਨਿਸ਼ਿਤ ਜੋਨੀਆਂ ਵਿੱਚ ਦੁਖੀ ਹੋਣਾ ਪੈਂਦਾ। ਸਵਾਲ ਕੀਤਾ ਜੀ, ਨਿੰਦਕ ਕਿਸੇ ਦੇ ਬਰਖਿਲਾਫ ਦੋ ਗੱਲਾਂ ਕਹਿਤੀਆਂ, ਇਸਦਾ ਇਤਨਾ ਵੱਡਾ ਸਜ਼ਾ ਹੋਰ ਨਰਕਾਂ ਵਿੱਚ ਭੱਜਣਾ ਕਿਉਂ ਹੈ? ਨਿੰਦਾ ਦਾ ਸਰੂਪ ਕੀ ਹੈ? ਚੋਰ ਨੂੰ ਚੋਰ ਕਹਿ ਦੇਣਾ ਨਿੰਦਿਆ ਨੇ, ਸਾਧ ਨੂੰ ਚੋਰ ਕਹਿਣਾ ਨਿੰਦਿਆ, ਬੁਰੇ ਨੂੰ ਬੁਰਾ ਕਹਿ ਦੇਣਾ ਕੋਈ ਨਿੰਦਾ ਨਹੀਂ, ਭਲੇ ਪੁਰਸ਼ ਨੂੰ ਬੁਰਾ ਕਹਿਣਾ ਉਹ ਨਿੰਦਾ ਹੁੰਦੀ। ਨਿੰਦਾ ਅਕਸਰ ਜਾਂ ਤਾਂ ਭੁੱਲ ਵਿੱਚ ਸੁਣੀ ਸੁਣਾਏ ਜਾਂ ਈਰਖਾ ਕਰਕੇ ਹੁੰਦੀ ਹੁੰਦੀ ਹੈ, ਸਵਯੋਂ ਕਰਕੇ ਨਿੰਦਾ। ਕਹਿਣ ਲੱਗੇ ਇਹਦਾ ਇਤਨੀ ਸਜ਼ਾ ਕਿਉਂ ਦਿੱਤੀ ਗਈ? ਦੋ ਚਾਰ ਗੱਲਾਂ ਕਹਿਤੀਆਂ ਕਿਸੇ ਦੇ ਬਰਫਲਾ ਸਾਧ ਸਿੰਘ, ਦੇਖੋ ਨਾ ਇੱਕ ਦਫ਼ਾ ਦਾ ਜ਼ਿਕਰ। ਇੱਕ ਕੋਈ ਬੜਾ ਧਨਾੜ ਅਮੀਰ ਖਾਨ ਹੈ, ਉਸਦੇ ਪਾਸ ਇੱਕ ਨੌਕਰ ਰਹਿਣ ਲੱਗਾ। ਉਹ ਨੌਕਰ ਰਹਿਣ ਵੇਲੇ ਖਾਨ ਨੂੰ ਕਹਿੰਦਾ, ਖਾਨ ਜੀ ਇੱਕ ਮੇਰੇ ਵਿੱਚ ਬੜਾ ਨੁਕਸ ਹੈ, ਪਹਿਲਾਂ ਹੀ ਆਪ ਤੋਂ ਖਿਮਾ ਮੰਗ ਲੈਣਾ। ਉਹ ਕਹਿੰਦਾ ਕੀ? ਕਹਿੰਦਾ ਕਿਤੇ ਕਿਤਾਈ ਮੈਂ ਚੁਗਲੀ ਕਰਦਾ ਹੁੰਦਾ, ਰੋਜ਼ ਨਹੀਂ ਕਰਦਾ ਕਿਤੇ ਕਿਤਾਈ ਕਰਦਾ ਹੁੰਦਾ, ਪਹਿਲਾਂ ਹੀ ਮੈਨੂੰ ਮਾਫ਼ ਕਰ ਦਿਓ ਜੇ ਭਲਾ ਕਿਤੇ ਹੋਵੇ। ਮੈਂ ਚੁਗਲੀ ਕਿਆ ਹੈ, ਦੋ ਗੱਲਾਂ ਕਿਸੇ ਨੇ ਕਹਿਤੀਆਂ, ਕਿਆ ਬਾਤ? ਕੋਈ ਨਹੀਂ, ਖੈਰ ਨੌਕਰ ਰਹਿ ਪਿਆ। ਉਸਨੇ ਆਪਣਾ ਕੰਮ ਕਾਰ ਕਰਕੇ ਖਾਨ ਜੀ ਨੂੰ ਔਰ ਬੀਵੀ ਜੀ ਨੂੰ ਬੜਾ ਪ੍ਰਸੰਨ ਕਰ ਲਿਆ। ਸੇਵਾ ਦੇ ਉੱਪਰ ਹਰੇਕ ਹੀ ਪ੍ਰਸੰਨ ਹੋ ਜਾਇਆ ਕਰਦਾ, ਉਸ ਵੀ ਤੀਜਾ ਦਿਨ ਹੋਰ ਤਾਂ ਸੀ। ਸਵਯੋਂ ਕਰਕੇ ਬੜੇ ਪ੍ਰਸੰਨ ਹੋ ਗਏ ਖਾਨ ਜੀ ਅਤੇ ਬੀਵੀ। ਹੁਣ ਉਸਨੇ ਆਪਣਾ ਮੌਕਾ ਢੂੰਡਿਆ, ਬੀਵੀ ਜੀ ਪਾਸ ਜਾ ਕੇ ਕਹਿਣਗੇ, ਬੀਬੀ ਜੀ ਇੱਕ ਬੜੀ ਦੁੱਖ ਵਾਲੀ ਗੱਲ ਹੈ। ਕਹਿਣਗੇ ਕੀ ਗੱਲ ਭਾਈ? ਫਿਰ ਚੁੱਪ ਕਰ ਜਾਂਦਾ, ਬਹੁਤ ਬੜੀ ਭਾਰੀ ਦੁੱਖ ਵਾਲੀ ਗੱਲ ਹੈ, ਦੱਸਦਾ ਸੀ ਕੀ ਗੱਲ ਹੈ। ਕਹਿੰਦਾ ਗੱਲ ਕੀ ਹੈ ਬੀਬੀ ਜੀ? ਖਾਨ ਜੀ ਤਾਂ ਹੋਰ ਸ਼ਾਦੀ ਕਰਾਉਣ ਨੂੰ ਕਹਿੰਦੇ ਆ, ਪਹਿਲਾਂ ਜਨਾਨੀ ਨੂੰ ਤਾਂ ਇਹ ਗੱਲ ਕਿੱਥੇ ਬਰਦਾਸ਼ਤ ਹੋਵੇ। ਇਹ ਸੁਣ ਕੇ ਬੜੀ ਹੈਰਾਨ ਹੋਈ, ਚਿੰਤਾਤਰ ਹੋਈ, ਅਸੀਂ ਕਹਿਣੇ ਕੋਈ ਯਤਨ ਕੋਈ ਉਪਾਅ? ਕਹਿੰਦਾ ਉਪਾਅ ਹੋ ਤਾਂ ਜਾਏਗਾ, ਇੱਕ ਗੱਲ ਮੈਂ ਤੁਹਾਨੂੰ ਤਵੀਜ਼ ਬਣਾ ਦਾਂਗਾ, ਤਵੀਜ਼। ਪਰ ਬਣੂ ਕਿਵੇਂ? ਜਦੋਂ ਖਾਨ ਜੀ ਸੁੱਤੇ ਪਏ ਹੋਣ, ਕਰਾੜੇ ਮਾਰਦੇ ਹੋਣ, ਉਹਦੀ ਦਾੜੀ ਦਾ ਕੰਢੀ ਕੋਲ ਇੱਕ ਵਾਲ ਕੱਟ ਕੇ ਮੈਨੂੰ ਲਿਆ ਦੀ, ਮੈਂ ਤਵੀਜ਼ ਬਣਾ ਦੂੰਗਾ, ਫਿਰ ਖਾਨ ਜੀ ਸਾਰੀ ਜ਼ਿੰਦਗੀ ਤੇਰੀ ਆ ਗਿਆ ਵਿੱਚ ਚੱਲਣਗੇ। ਤੋ ਖੈਰ ਇੱਧਰ ਤਾਂ ਇਹ ਕਹਿ ਦਿੱਤਾ, ਉੱਧਰ ਖਾਨ ਜੀ ਨੂੰ ਕਿਸੇ ਤਰ੍ਹਾਂ ਕਿਹਾ, ਖਾਨ ਜੀ ਕੀ ਦੱਸਾਂ, ਬੜੀ ਦੁਖਦਾਇਕ ਗੱਲ ਹੈ। ਉਹ ਕਹਿੰਦੇ ਕੀ ਗੱਲ ਹੈ ਭਾਈ? ਫਿਰ ਚੁੱਪ ਕਰ ਜਾਏ, ਬੜੀ ਦੁੱਖ ਵਾਲੀ ਗੱਲ ਹੈ, ਕਹਿਣੀ ਵੀ ਔਖੀ ਹੈ, ਪਰ ਕਹੇ ਬਿਨਾਂ ਰਹਿ ਵੀ ਨਹੀਂ ਤੁਹਾਡਾ ਨਿਮਕ ਖਾਨਾ। ਗੱਲ ਦੱਸ ਕੀ ਹੈ? ਕਹਿੰਦੇ ਗੱਲ ਕਾਹਦੀ ਹੈ ਬੀਬੀ ਜੀ? ਤੈਨੂੰ ਮਾਰਨ ਨੂੰ ਫਿਰਦੇ ਨੇ, ਹੁਸ਼ਿਆਰ ਹੋ ਕੇ ਪਿਆ ਕਰੋ। ਉਹਦੇ ਕੰਨ ਵਿੱਚ ਇਹ ਜਦ ਜਿਹੜੀ ਗੱਲ ਆਦਮੀ ਸੁਣ ਲਏ ਉਹਦੀ ਬਾਬਤ ਕੁਛ ਨਾ ਕੁਛ ਤਾਂ ਅਸਰ ਹੁੰਦਾ ਹੀ, ਜੇ 100% ਨਾ ਹੋਵੇ ਥੋੜ੍ਹਾ ਬਹੁਤਾ ਤਾਂ ਹੁੰਦਾ ਹੀ। ਖੈਰ ਉਸਨੇ ਆਪਣਾ ਹੁਸ਼ਿਆਰ ਰਹਿਣਾ ਸ਼ੁਰੂ ਕਰ ਦਿੱਤਾ। ਖਾਨ ਸੀ ਜਸੀਲਾ ਬੰਦਾ ਸੀ, ਨੰਗੀ ਤਲਵਾਰ ਬੜੀ ਤੇਜ਼ ਤਰ੍ਹਾਂ ਗੁੱਸੇ ਦੇ ਹੇਠਾਂ ਰੱਖਣੀ ਸ਼ੁਰੂ ਕਰ ਦਿੱਤੀ, ਜੇ ਕੋਈ ਐਸਾ ਮੌਕਾ ਹੋਇਆ ਮੈਂ ਕਮਜ਼ੋਰ ਥੋੜ੍ਹਾ। ਖੈਰ ਉੱਧਰ ਬੀਬੀ ਜੀ ਨੂੰ ਕਿਹਾ ਵੀ ਜਲਦੀ ਮੈਨੂੰ ਤਵੀਤ ਬਣੇ ਅਤੇ ਖਾਨ ਜੀ ਮੇਰੀ ਆਗਿਆ ਵਿੱਚ ਚਲੋ। ਰਾਤ ਨੂੰ ਉਹ ਕੋਸ਼ਿਸ਼ ਕਰਨ ਲੱਗੀ, ਸੁੱਤੇ ਪਏ ਹੁਣ, ਕਰਾੜੇ ਮਾਰਦੇ ਹੋਣ, ਕੰਢੀ ਕੋਲੇ ਰੰਗ ਕੱਟ ਕੇ ਉਹਦਾ ਤਵੀਤ ਬਣਾਵਾਂ। ਖੈਰ ਅੱਜ ਖਾਨ ਜੀ ਕਰਾੜੇ ਮਾਰ ਰਹੇ ਨੇ, ਬੀਬੀ ਜੀ ਨੇ ਤਿੱਖਾ ਜਿਹਾ ਚਾਕੂ ਲਏ, ਉਹਦੀ ਕੰਢੀ ਕੋਲੋਂ ਵਾਲ ਕੱਟਣ ਦੀ ਕੋਸ਼ਿਸ਼ ਕੀਤੀ। ਉਹਨੂੰ ਵੀ ਅੱਗੇ ਇਸ ਗੱਲ ਦੀ ਚੇਤਾਵਨੀ ਸੀ, ਕੱਟ ਜਾਗ ਆ ਗਈ, ਸੋਚਿਆ ਵੀ ਗੱਲ ਬਿਲਕੁਲ ਠੀਕ ਹੈ ਜੋ ਨੌਕਰ ਕਹਿੰਦਾ ਸੀ, ਹੁਣ ਮੇਰੀ ਕੰਢੀ ਵੱਢਣ ਲੱਗੀ। ਝੱਟ ਹੀ ਉਸਨੇ ਤਲਵਾਰ ਰੱਸੀ ਹੋਈ ਸੀ, ਸੱਤ ਟੋਟੇ ਕਰ ਦਿੱਤੇ। ਜਦੋਂ ਇਹੋ ਜਿਹੀ ਗੱਲ ਹੋਈ ਸਾਰੇ ਗੱਲ ਫੈਲ ਗਈ, ਕੀ ਗੱਲ ਸੀ? ਖਾਨ ਨੇ ਆਪਣੀ ਬੀਵੀ ਜੀ ਨੂੰ ਕਤਲ ਕਰ ਦਿੱਤਾ, ਆਏ ਵਾ ਰਿਸ਼ਤੇਦਾਰ ਹੋਏ ਜੇ ਅਸੀਂ ਇਕੱਠੇ ਹੋਏ, ਸਬੱਬ ਕੁਛ ਨਹੀਂ ਪਤਾ ਲੱਗਦਾ, ਬੜਾ ਰੌਲਾ ਪਿਆ। ਅਕਸਰ ਜਸੀਲੀ ਕੌਮ ਸੀ, ਲੜਾਈਆਂ ਹੋਈਆਂ, ਹੋਰ ਬਹੁਤ ਸਾਰੇ ਕੁਛ ਤੋਖਮਨ ਹੋ ਗਏ, ਪਤਾ ਕੋਈ ਨਾ ਲੱਗੇ ਗੱਲ ਕੀ ਬਾਤ ਸੀ। ਅਖੀਰ ਉਹ ਕਹਿਣ ਲੱਗਾ ਨੌਕਰ, ਸਬੱਬ ਮੈਂ ਦੱਸ ਦਿੰਦਾ। ਤੂੰ ਕੀ ਦੱਸਿਆ? ਕਹਿੰਦੇ ਮੈਂ ਦੱਸ ਦਿੰਦਾ ਕੀ ਸਬਬ ਸੀ, ਸਾਰੀ ਗੱਲ ਦੱਸੀ। ਕਹਿੰਦੇ ਖਾਨ ਜੀ ਖਿਮਾ ਕਰਨਾ, ਮੈਂ ਆਪ ਤੋਂ ਪਹਿਲਾਂ ਮਾਫ਼ੀ ਮੰਗ ਲਈ। ਕਿਤੇ ਇੱਕ ਟਾਈਮ ਚੁਗਲੀ ਕਰਦਾ ਹੁੰਦਾ, ਰੋਜ਼ ਨਹੀਂ ਕਰਦਾ, ਕਿਤੇ ਇੱਕ ਟਾਈਮ। ਸੋ ਮੈਂ ਇਹ ਸਾਰਾ ਜੋ ਕੁਛ ਫਲ ਹੈ, ਮਿਹਰਬਾਨੀ ਹੈ, ਇਹ ਚੁਗਲੀ ਦੀ। ਸਾਧਨ ਕਹਿਣ ਨੂੰ ਤਾਂ ਦੋ ਅਕਸਰ ਵੀ ਕਿਸੇ ਦੇ ਬਰਖਲਾਫ ਨੇ ਕਹਿ ਦਿੱਤੇ, ਲੇਕਿਨ ਇਹੋ ਜਿਹੇ ਭੈੜੇ ਨਤੀਜੇ ਨਿਕਲ ਗਏ। ਸੋ ਇਸੀ ਤਰ੍ਹਾਂ ਚੁਗਲੀ ਜਿਹੜੀ ਹੈ ਨਿੰਦਿਆ ਦੀ ਭੈਣ ਹੈ, ਨਿੰਦਿਆ ਚੁਗਲੀ ਦੋਵੇਂ ਭੈਣਾਂ, ਦੋਨਾਂ ਦੇ ਬੁਰੇ ਨਤੀਜੇ ਹਨ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਕਤ ਕਰਨ ਨੂੰ ਕਾਲੇ ਤੇ ਨਿੰਦਕਾ ਨਰਕੇ ਤੋਰ। ਇਉਂ ਨਿੰਦਿਆ ਚੁਗਲੀ ਕਰਕੇ ਰਾਜਾ ਉਤਾਨਪਾਦ ਦੀ ਛੋਟੀ ਰਾਣੀ ਨੇ ਰਾਜਾ ਨੂੰ ਵੱਡੀ ਰਾਣੀ ਦੇ ਬਰਖਲਾਫ਼ ਕਰ ਦਿੱਤਾ, ਹਾਲਾਂਕਿ ਉਸਦੀ ਸਗੀ ਭੈਣ ਸੀ। ਸੋ ਸੁਣ ਸੁਣਾ ਕੇ ਮਨ ਦੇ ਉੱਪਰ ਤਵਾਸ਼ੀ ਅਸਰ ਹੁੰਦਾ ਹੈ, ਜਿਹਾ ਜਿਹਾ ਸੁਣਦਾ ਹੈ ਉਹ ਜਿਹਾ ਅਸਰ ਆਦਮੀ ਤੇ ਹੁੰਦਾ। ਸੌ ਫੀਸ ਵੀ ਥੋੜਾ ਬਹੁਤ ਹੁੰਦਾ ਹੈ, ਕਈ ਦਫ਼ਾ ਬਹੁਤ ਜ਼ਿਆਦਾ ਅਸਰ ਹੋ ਜਾਂ। ਘਰਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇੱਧਰ ਉੱਧਰ ਹੋਣ ਕਰਕੇ ਝਗੜਿਆਂ ਦਾ ਕਾਰਨ ਹੁੰਦੀਆਂ, ਬਿਲਕੁਲ ਨੇਸਤ ਨਾਬੂਦ ਕੋਈ ਗੱਲ ਨਹੀਂ ਹੁੰਦੀ, ਪਰ ਇੱਧਰ ਉੱਧਰ ਕਹਿਣ ਸੁਣਨ ਕਰਕੇ ਹੀ ਬੜੇ ਘਰਾਂ ਦੇ ਝਗੜੇ ਪੈ ਜਾਂਦੇ ਹਨ। ਸੌ ਵਿੱਚੋਂ ਸ਼ਾਇਦ ਇੱਕ ਦੋ ਗੱਲਾਂ ਭਾਵੇਂ ਸੱਚ ਨਿਕਲਦੀਆਂ ਹੋਣ, ਤਕਰੀਬਨ 95-98 ਫੀਸਦੀ ਗੱਲਾਂ ਗਲਤ ਹੁੰਦੀਆਂ, ਜਿਹੜੀਆਂ ਲੜਾਈ ਝਗੜਿਆਂ ਦਾ ਘਰਾਂ ਦੇ ਵਿੱਚ ਕਲੇਸ਼ ਦਾ ਕਾਰਨ ਬਣ ਜਾਂਦੀਆਂ। ਕੋਈ ਕੋਈ ਪੁਰਸ਼ ਹੈ ਜਿਹੜਾ ਅਸਲੀਅਤ ਤੱਕ ਪਹੁੰਚਦਾ, ਉਹਦੀ ਤਹਿ ਤੱਕ ਪਹੁੰਚਦਾ, ਨਹੀਂ ਸੁਣੀ ਸੁਣਾਈ ਤੇ ਸਾਰੇ ਅਮਲ ਕਰਨ ਵਾਲੇ ਲੋਕ ਹੁੰਦੇ। ਅਗਰ ਸੋਚਣ ਦੀ ਆਦਤ ਪੈ ਜੇ ਆਦਮੀ ਨੂੰ, ਕਿਸੇ ਗੱਲ ਦੀ ਖੋਜ ਦੀ ਆਦਤ ਪੈ ਜੇ, ਫਿਰ ਸ਼ਾਇਦ ਇਹਨਾਂ ਗੱਲਾਂ ਤੋਂ ਬਚ ਜਾਵੇ, ਬਹੁਤ ਸਾਰਾ ਬਚ ਜਾਵੇ। ਤੇ ਆਉਂ ਨਾਰਾਜ਼ ਹੋ ਕੇ ਰਾਜਾ ਨੇ ਵੱਡੀ ਰਾਣੀ ਨੂੰ ਖਾਸ ਮਹਿਲਾਂ ਵਿੱਚ ਅਲੈਦਾ ਕਰ ਦਿੱਤਾ, ਹੋਰ ਕੋਈ ਹਵੇਲੀ ਉਹਦੀ ਰਹਿਸ ਵਾਸਤੇ ਦੇ ਦਿੱਤੀ, ਉਹਦਾ ਖਰਚ ਬੰਨ ਦਿੱਤਾ, ਕੁਛ ਨਾ ਕੁਛ ਖਰਚ ਦਿੱਤੇ, ਜੋ ਕੁਛ ਸੀ ਦੇਣਾ ਬਣਨਾ। ਇਉਂ ਹੋ ਗਿਆ, ਪਰ ਰਾਜਾ ਉਸ ਤੇ ਸਖ਼ਤ ਨਾਰਾਜ਼ ਹੋ ਗਿਆ। ਸੋ ਉਹਨਾਂ ਦਿਨਾਂ ਦੇ ਵਿੱਚ ਧਰੂ ਨੇ ਜਨਮ ਲੈਣਾ ਸੀ, ਸਮਾਂ ਗੁਜ਼ਰਦਾ ਚਲਿਆ, ਕੁਛ ਸਮੇਂ ਤੋਂ ਬਾਅਦ ਧਰੂ ਜੀ ਦਾ ਜਨਮ ਹੋ ਜਾਂਦਾ ਹੈ। ਬਚਪਨ ਹੌਲੀ ਹੌਲੀ ਵੱਧਦਾ ਚਲਾ ਜਾਂਦਾ ਸਰੀਰ, ਇਸ ਦੀ ਬਾਬਤ ਗੁਰੂ ਜੀ ਕਿਸਾਨ ਦੱਸਦੇ ਨੇ ਸਰੀਰ ਦੀਆਂ ਤਿੰਨ ਅਵਸਥਾ, ਬਾਲ ਜਵਾਨੀ ਅਰ ਬਿਰਧ ਤੁਮ ਤੀਨ ਅਵਸਥਾ, ਜਾਨ ਕਹੋ ਨਾਨਕ ਹਰ ਭਜਨ ਮੈਨ ਬਿਰਥਾ ਸਭ ਜੀਵਾਂ। ਬਚਪਨ ਹੈ, ਜਵਾਨੀ ਹੈ, ਬੁਢਾਪਾ, ਤਿੰਨੇ ਅਵਸਥਾਵਾਂ ਭਜਨ ਕੀਤੀਆਂ ਸਫਲੀਆਂ ਹੋ ਜਾਂਦੀਆਂ ਨੇ। ਭਜਨ ਤੋਂ ਬਿਨਾਂ ਬਚਪਨ ਵੀ, ਜਵਾਨੀ ਵੀ, ਬੁਢਾਪਾ ਵੀ ਵਿਅਰਥ ਜਾਂਦੀਆਂ ਨੇ। ਇੱਕ ਜਗ੍ਹਾ ਇਹਨਾਂ ਨੂੰ ਖੋਲ੍ਹ ਕੇ 10 ਹਿੱਸਿਆਂ ਵਿੱਚ ਵੰਡ ਲਿਆ ਹੈ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਸਾਦੀ ਦੇਵ, ਚੌਥੇ ਪਿਆਰ ਅਪਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਜਕੀਆ ਘਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਤੌਲੇ ਉੱਭੇ ਸਾ, ਦਸਵੇਂ ਦਰਦਾ ਹੋਆ ਸਵਾ, ਗਏ ਸੰਗੀਤ ਪੁਕਾਰੀ ਥਾ, ਉੜੇ ਅੰਸ਼ ਸਾਇਰਾ, ਆਇਆ ਗਿਆ ਮੋਇਆ ਨਾ, ਪਿੱਛੋਂ ਪੁੱਤਰ ਸੱਦਿਓ ਤੋਂ, ਨਾਨਕ ਮਨਮੁਖ ਅੰਧ ਪਿਆਰ, ਵਾਹਿਗੁਰੂ ਡੁੱਬਾ ਸੰਸਾਰ। ਸਾਰੀਆਂ ਅਵਸਥਾਵਾਂ ਗੁਰੂ ਸ਼ਰਨ ਵਿੱਚ ਆ ਕੇ ਭਜਨ ਕੀਤੇ ਬਿਨਾਂ ਵਿਅਰਥ ਜਾਂਦੀਆਂ, ਸਾਰੀ ਦੁਨੀਆ ਨਰਕਾਂ ਚ ਉੱਤੇ ਪੈਂਦੀ ਹੈ।
ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਗੁਰਬਿਨ ਡੁੱਬਦੀ ਜਾਂਦੀ, ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਗੁਰਬਿਨ ਡੁੱਬਦੀ ਜਾਂਦੀ, ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਗੁਰਬਿਨ ਡੁੱਬਦੀ ਜਾਂਦੀ ਦੁਨੀਆ, ਗੁਰਬਿਨ ਡੁੱਬਦੀ Thank you.
ਦਸ ਅਵਸਥਾਵਾਂ ਸਰੀਰ ਦੀਆਂ ਦੱਸੀਆਂ। ਸਰੀਰ ਨਾਲ ਸੰਬੰਧ ਜਨਮ ਤੋਂ ਲਾ ਕੇ ਮਰਨ ਤੱਕ, ਪਹਿਲੇ ਪਿਆਰ ਲਗਾ ਥਣ ਦੋ, ਪਹਿਲੇ ਛੋਟਾ ਬੱਚਾ ਹੁੰਦਾ ਉਹਦਾ ਪਿਆਰ ਮਾਤਾ ਦੇ ਦੁੱਧ ਨਾਲ ਹੁੰਦਾ, ਭੁੱਖ ਲੱਗਦੀ ਹੈ, ਪਿਆਸ ਲੱਗਦੀ ਹੈ, ਰੋਣ ਲੱਗ ਪੈਂਦਾ, ਦੁੱਧ ਚੰਗਾ ਤਾਂ ਚੁੱਪ ਕਰ ਜਾਂਦਾ। ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਂ ਬਾਪ ਕੀ, ਥੋੜਾ ਜਿਹਾ ਹੋਰ ਸਿਆਣਾ ਹੁੰਦਾ ਮਾਤਾ ਪਿਤਾ ਉਹਨਾਂ ਨੂੰ ਪਛਾਣਨ ਲੱਗ ਜਾਂਦਾ, ਤੀਜੇ ਭਈਆ ਭਾਬੀ ਦੇ, ਚੌਥੇ ਹੋਰ ਰਿਸ਼ਤੇਦਾਰਾਂ ਨੂੰ ਪਛਾਣਨ ਲੱਗ ਪੈਂਦਾ, ਚਾਚਾ ਹੈ, ਤਾਇਆ ਹੈ, ਫਲਾਣਾ। ਉੱਥੇ ਪਿਆਰ ਅਪੰਨੀ ਖੇਲ, ਚੌਥੀ ਅਵਸਥਾ ਵਿੱਚ ਥੋੜਾ ਜਿਹਾ ਹੋਰ ਵੱਡਾ ਹੁੰਦਾ ਹੈ ਬੱਚੇ ਦਾ ਖੇਲ, ਪਿਆਰ ਹੁੰਦਾ, ਸਾਰਾ ਸਾਰਾ ਦਿਨ ਖੇਲਦੇ, ਗਰਮੀ ਸਰਦੀ ਦੀ ਪਰਵਾਹ ਨਹੀਂ ਜਾਣਦੇ, ਚੰਗੇ ਕੱਪੜੇ ਪਾ ਦੋ ਬੱਚਿਆਂ ਦੇ, ਛੱਟ ਮੇਲੇ ਕਰ ਦੇਣੇ, ਪੇ ਫਾੜ ਦੇਣੇ, ਖੇਲ ਪਿਆਰੀ, ਹੋਰ ਕੋਈ ਵਸਤੂ ਉਸ ਮੌਕੇ ਖੇਲ ਹੀ ਪਿਆਰੀ ਲੱਗਦੀ। ਚੌਥੀ ਅਵਸਥਾ ਦੇ ਵਿੱਚ ਧਰੂ ਦੀ ਉਮਰ ਹੁਣ 5 ਸਾਲ ਦੀ ਹੋ, ਬੱਚੇ ਖੇਲਦੇ ਰਲ ਕੇ ਸਾਰਾ ਸਾਰਾ ਦਿਨ ਖੇਲਦੇ, ਉਹਨਾਂ ਬੱਚਿਆਂ ਨੂੰ ਰਾਜਾ ਦੇ ਮਹਿਲਾਂ ਵਿੱਚ ਜਾਣ ਦੀ ਕੋਈ ਰੋਕ ਟੋਕ ਨਹੀਂ ਸੀ, ਕਈ ਦਫ਼ਾ ਉੱਥੇ ਵੀ ਜਾ ਕੇ ਖੇਲਿਆ ਕਰਦੇ ਸਨ। ਇੱਕ ਦਿਨ ਖੇਲਦੇ ਖੇਲਦੇ ਸਾਰੇ ਬੱਚੇ, ਜਿਹਨਾਂ ਵਿੱਚ ਧਰੂ ਵੀ ਸੀ, ਰਾਜਾ ਦੇ ਮਹਿਲ ਵਿੱਚ ਚਲੇ ਜਾਂਦੇ। ਇਕੱਲਾ ਰਾਜਾ ਬੈਠਾ ਸੀ, ਲੇਕਿਨ ਬੱਚੇ ਕਿਉਂਕਿ ਗਿਆਨੀ ਹੁੰਦੇ, ਸਮਝ ਨਹੀਂ ਹੁੰਦੀ, ਇਸ ਕਰਕੇ ਇਹਨਾਂ ਦੇ ਚਿੱਤ ਵਿੱਚ ਰਾਗ ਦੁਆਸ਼ ਨਹੀਂ, ਸੋਇਓ ਇਸ ਕਰਕੇ ਬੱਚੇ ਸਭ ਨੂੰ ਪਿਆਰੇ ਲੱਗਦੇ ਹਨ, ਪਿਆਰ ਨਾਲ ਬੁਲਾਓ ਕੋਲ ਆ ਜਾਣਗੇ, ਗੁਰੂ ਚਲੇ ਜਾਣਗੇ, ਐਸੀ ਗੱਲ। ਸੋ ਖੇਲ ਰਹੇ ਨੇ ਬੱਚੇ, ਰਾਜਾ ਬੈਠਾ ਉਹਨਾਂ ਵੱਲ ਦੇਖਦਾ, ਅਸੀਂ ਰਾਜਾ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਇਹ ਕਿਹਦਾ ਬੱਚਾ, ਇਹ ਕਿਹਦਾ ਬੱਚਾ। ਉਹਨਾਂ 'ਚ ਸਾਰਿਆਂ 'ਚ ਸਿਆਣਾ ਜਿਹੜਾ ਬੱਚਾ ਸੀ ਉਸਨੇ ਸਭ ਦੀ ਬਾਬਤ ਦੱਸਣਾ ਸ਼ੁਰੂ ਕਰ ਦਿੱਤਾ, ਆਹਦਾ ਆਹਦਾ। ਧਰੂ ਦੀ ਵਾਰੀ ਆਈ, ਕਹਿਣ ਲੱਗੇ, ਰਾਜਨ ਉਹ ਪੁਰਾਣੇ ਮਕਾਨ ਵੀ ਪੁਰਾਣੀ ਹਵੇਲੀ ਵਿੱਚ ਇੱਕ ਮਾਈ ਰਹਿੰਦੀ ਹੈ, ਉਹਦਾ ਬੱਚਾ। ਜਦੋਂ ਰਾਜਾ ਨੇ ਇਹ ਗੱਲ ਸੁਣੀ, ਉਸਨੂੰ ਖਿਆਲ ਉਹ ਤਾਂ ਮੇਰਾ ਹੀ ਪੁੱਤਰ, ਆਪਣੇ ਖੂਨ ਨੇ ਜੋਸ਼ ਮਾਰਿਆ, ਰਾਜਾ ਨੇ ਝੱਟ ਹੀ ਧਰੂ ਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਸਾਹਿਬ, ਭਾਈ ਗੁਰਦਾਸ ਸਿੰਘ, ਧਰੂ ਹੱਸਦਾ ਖਰੇ ਆਇਆ, ਕਰ ਪਿਆਰ ਪਿਓ ਪੁੱਛੜ ਲਈ,
ਪਿਆਰ ਕਰਕੇ ਤੇ ਪਿਤਾ ਨੇ ਪੁੱਛੜ ਲੈ ਲਿਆ, ਅੱਛਾ ਹੱਸਦਾ ਕਰ ਪਿਆਰ ਕਰਕੇ ਤੇ ਪਿਤਾ ਨੇ
ਬੜਾ ਖਰਿਆ ਆ ਕਰ ਪਿਆਰ ਪਿਓ ਪਿਛੜ ਲੀਤਾ। ਇਹ ਗੱਲਬਾਤ ਹੋ ਰਹੀ ਸੀ, ਰਾਜਾ ਨੇ ਉਹਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਇਹ ਸਾਰੀ ਗੱਲਬਾਤ ਧਰੂਨ ਦੀ ਮਾਸੀ ਉਸਦੀ ਮਤਰੇਈ ਸੁਣ ਰਹੀ ਸੀ ਔਰ ਦੇਖ ਰਹੀ ਸੀ ਚਿੱਕ ਲੱਗੀ ਹੋਈ। ਜਿਸ ਵਕਤ ਉਸਨੇ ਇਹ ਦੇਖਿਆ ਵੀ ਮੇਰੀ ਸੌਪਣ ਦੇ ਪੁੱਤਰ ਸਾਧਸੰਗ ਬਾਹਰਲੀ ਅੱਗ ਤਾਂ ਬਾਹਰਲੀਆਂ ਚੀਜ਼ਾਂ ਨੂੰ ਫੂਕਦੀ ਹੈ, ਪਰ ਜਿਹੜੀ ਈਰਖਾ ਹਸਦ ਸਿਨੇਮੇ ਦੀ ਅੱਗ ਹੈ ਇਹ ਤਾਂ ਅੰਦਰ ਦਿਲ ਨੂੰ ਵੀ ਫੂਕਦੀ ਹੈ। ਸੋ ਇਉਂ ਉਸ ਤੋਂ ਬਰਦਾਸ਼ਤ ਨਾ ਹੋ ਸਕਿਆ, ਚਾਟੀ ਚਿੱਕ ਉਠਾ ਕੇ ਆਈ, ਆ ਕੇ ਧਰੂ ਨੂੰ ਬਾਂਹ ਤੋਂ ਫੜ ਕੇ ਰਾਜਾ ਦੀ ਗੋਦ ਵਿੱਚੋਂ ਖਿੱਚ ਕੇ ਜ਼ਮੀਨ 'ਤੇ ਪਟਕ ਮਾਰਿਆ, ਬਾਹਾਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇ ਕੀਤਾ।
ਬਾਹਾਂ ਪਕੜ ਉਠਾ ਲਿਆ, ਬਾਹਾਂ ਪਕੜ ਉਠਾ ਲਿਆ,
ਮਨ ਵਿੱਚ ਰੋਸ ਮਤਰੇਈ ਕੀਤਾ, ਗੁੱਸੇ ਵਿੱਚ ਆ ਕੇ ਰੋਨੂ ਰਾਜਾ ਦੀ ਗੋਦ ਵਿੱਚੋਂ ਜ਼ਮੀਨ 'ਤੇ ਪਟਕ ਮਾਰਿਆ, ਕੁੜਤੇ ਦੇ ਸੱਜੇ ਹੱਥ ਦੀ ਚਪੇੜ ਖੱਬੇ ਪਾਸੇ ਮੂੰਹ 'ਤੇ ਮਾਰੀ, ਖੱਬੇ ਹੱਥ ਦੀ ਸੱਜੇ ਪਾਸੇ 'ਤੇ ਨਾਲ ਦੀ ਨਾਲ ਇਹ ਲਫ਼ਜ਼ ਕਹੇ, ਜੇਕਰ ਰਾਜਾ ਦੀ ਗੋਦ ਵਿੱਚ ਬੈਠਣਾ ਸੀ ਤਾਂ ਮੈਥੋਂ ਜਨਮ ਲੈਣਾ ਸੀ, ਉਸਦੇ ਕੁੱਖੋਂ ਕਿਉਂ ਜੰਮੇ ਹੈ? ਇਹ ਲਫ਼ਜ਼ ਕਹੇ ਤਰੂੰ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ, ਕੋਈ ਸਮਝ ਨਹੀਂ ਸੀ ਕੌਣ ਹੈ ਕੌਣ ਨਹੀਂ, ਅਤੇ ਇਹ ਲਫ਼ਜ਼ ਕਿਉਂ ਕਹਿ ਰਹੀ? ਸੋ ਖੈਰ ਬੱਚਾ ਸੀ, ਪੇੜਾਂ ਵੱਜੀਆਂ, ਸਮਝ ਬੜੀ ਰੱਖਦਾ ਸੀ, ਬੋਲੀ ਜਿਹੜੀ ਮਾਰੀ ਗਈ ਉਹਨਾਂ ਨੇ ਜ਼ਿਆਦਾ ਦੁੱਖ ਦਿੱਤਾ, ਜਿੱਥੇ ਪੇੜਾਂ ਦਾ ਦੁੱਖ ਹੈ ਉੱਥੇ ਬੋਲੀ ਦਾ ਬਹੁਤਾ ਜ਼ਿਆਦਾ ਦੁੱਖ। ਖੈਰ ਯੂੰ ਉਸਦਾ ਬੜਾ ਤਰਸਕਾਰ ਨਰਾਦਰ ਹੋਇਆ, ਸਕੋਰੇ ਲੈਂਦਾ ਹੋਇਆ ਘਰ ਆ ਗਿਆ, ਮੂੰਹ ਲਾਲੋ ਲਾਲ ਹੋਇਆ, ਅੱਖਾਂ ਤਰਬ ਤਰ ਹੋਈਆਂ ਹਨ। ਅੱਜ ਪਹਿਲਾ ਦਿਨ ਹੈ ਧਰੂ ਦੀ ਮਾਤਾ ਨੇ ਧਰੂ ਦੀ ਇਹੋ ਜਿਹੀ ਹਾਲਤ ਦੇਖੀ। ਇੱਕੋ ਹੀ ਆਸਰਾ ਉਸ ਵਿਚਾਰੀ ਦਾ ਪ੍ਰਭੂ ਦਾ ਭਜਨ ਜਾਂ ਛੋਟੇ ਬੱਚੇ ਦੇ ਮੂੰਹ ਵਿੱਚ ਸਮਾਂ ਗੁਜ਼ਾਰਦੀ। ਸੋ ਧਰੂ ਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕੀਤਾ, ਮੂੰਹ ਮਾਂ ਪੂੰਜਿਆ ਅਤੇ ਪੁੱਛਿਆ, ਸੱਚ ਦੱਸ ਤੈਨੂੰ ਕਿਸੇ ਨੇ ਕੀ ਕੁਛ ਕਿਹਾ? ਤੁਸੀਂ ਬੱਚੇ ਲੜ ਪਏ, ਆਪਸ ਵਿੱਚ ਹੀ ਕਿਸੇ ਬੱਚੇ ਨੇ ਤੈਨੂੰ ਕੁੱਟਿਆ ਮਾਰਿਆ? ਸਾਰੀ ਹਕੀਕਤ ਧਰੂ ਨੇ ਦੱਸੀ ਵੀ ਰਾਜਾ ਦੇ ਮਹਿਲ ਵਿੱਚ ਅੱਗੇ ਵੀ ਖੇਲਣ ਚਲੇ ਜਾਂਦੇ ਸਨ, ਅੱਜ ਸਾਰੇ ਬੱਚੇ ਰਲ ਕੇ ਚਲੇ ਗਏ। ਉਸਨੇ ਪੁੱਛਣਾ ਸ਼ੁਰੂ ਕੀਤਾ, ਇੱਕ ਦੀ ਬਾਬਤ ਮੇਰੀ ਬਾਬਤ ਦੱਸਿਆ ਗਿਆ ਵੀ ਉਹ ਮਕਾਨ ਵਿੱਚ ਕਮਾਈ ਰਿੰਦ ਉਹਦਾ ਪੁੱਤਰ ਹੈ, ਪਤਾ ਨਹੀਂ ਰਾਜਾ ਦੇ ਖਿਆਲ ਵਿੱਚ ਕੀ ਆਇਆ। ਉਸਨੇ ਮੈਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ, ਅੰਦਰੋਂ ਕੋਈ ਮਾਈ ਆਈ, ਉਸਨੇ ਰਾਜਾ ਦੀ ਗੋਦ ਵਿੱਚੋਂ ਖਿੱਚ ਕੇ ਮੈਨੂੰ ਜ਼ਮੀਨ 'ਤੇ ਪਟਕ ਮਾਰਿਆ, ਉਠਦੇ ਦੇ ਦੋ ਚਪੇੜਾਂ ਮਾਰੀਆਂ, ਇਹ ਲਫ਼ਜ਼ ਕਿਹਾ ਜੇਕਰ ਰਾਜਾ ਦੀ ਗੋਦ ਵਿੱਚ ਬੈਠਣਾ ਸੀ ਮੈਥੋਂ ਜਨਮ ਲੈਂਦਾ ਉਦੋਂ ਕਿਉਂ ਜਨਮ, ਪਤਾ ਨਹੀਂ ਕੌਣ ਸੀ ਕੌਣ ਨਹੀਂ। ਭਲਾ ਧਰੂ ਦੀ ਮਾਤਾ ਤਾਂ ਜਾਣਦੀ ਸੀ, ਧਰੂ ਨੂੰ ਨਹੀਂ ਸੀ ਪਤਾ ਕੌਣ ਹੈ। ਬਹੁਤ ਜ਼ਿਆਦਾ ਦੁੱਖ ਹੈ, ਸੋਚਿਆ ਵੀ ਅਸ਼ਚਰਜ ਬਾਤ ਹੈ, ਬੱਚਿਆਂ ਨਾਲ ਤਾਂ ਵਿਰੋਧ ਨਹੀਂ ਚਾਹੀਦਾ, ਮੇਰੇ ਨਾਲ ਜੇ ਵਿਰੋਧ ਸੀ ਹੈ ਜਾਂ ਰਿਸ਼ਤਾ ਸੀ ਤਾਂ ਬਹੁਤ ਫੁੱਟਫੁੱਕੇ ਹੋਈ, ਦੁੱਧੋ ਲਿੱਕਾ ਮਾਂ ਫਿਰ ਦੁਸਵਾਣੀ ਹੈ ਕਿਸੇ, ਸਾਰੀ ਗੱਲਬਾਤ ਦੱਸੀ, ਕਹਿਣਗੇ ਬੇਟਾ ਉਹ ਮੇਰੀ ਹੀ ਛੋਟੀ ਭੈਣ ਹੈ ਤੈਨੂੰ, ਅਤੇ ਤੇਰੀ ਮਾਸੀ ਵੀ ਲੱਗਦੀ ਹੈ, ਮਤਰੇਈ ਵੀ ਲੱਗਦੀ ਹੈ, ਸਾਰੀ ਗੱਲਬਾਤ ਦੱਸੀ ਵੀ। ਇਉਂ ਕਰਕੇ ਉਸਨੇ ਰਾਜਾ ਨੂੰ ਸਿਖਾ ਸਕੇ ਮੇਰੇ ਬਰਖਲਾਫ ਕਰਕੇ ਮੈਨੂੰ ਅਲੈਦਾ ਕਰ ਦਿੱਤਾ, ਮਹਿਲਾਂ ਤੋਂ ਖੁਸ਼ੀ ਕਰਕੇ ਇਸ ਮਕਾਨ ਵਿੱਚ ਰਹਿੰਦੇ ਹਾਂ। ਸਾਰੀ ਗੱਲਬਾਤ ਦੱਸੀ, ਤੈਨੂੰ ਬੜਾ ਸਿਆਣਾ ਸੀ, ਪੁੱਛਣ ਲੱਗਾ ਮਾਤਾ ਤੇਰੇ ਗੱਲ ਕੀ, ਸਾਡਾ ਇਹੋ ਜਿਹਾ ਨਾਦਰ ਕਿਉਂ, ਹਾਲਾਂਕਿ ਸਾਡਾ ਵੀ ਰਾਜ ਕਰਾਉਣ ਵਿੱਚ ਉਤਨਾ ਹੀ ਹੱਕ ਹੋਣਾ ਚਾਹੀਦਾ ਸੀ ਜਿਤਨਾ ਕਿ ਉਸਦਾ ਹੈ, ਤੇ ਸਾਡਾ ਨਰਾਦਰ ਕਿਉਂ? ਮਾਈ ਬੜੀ ਸਿਆਣੀ ਸੀ, ਪ੍ਰਭੂ ਭਗਤੀ ਦੇ ਭੇਦਾਂ ਨੂੰ ਜਾਣਦੀ ਸੀ, ਕਿਉਂਕਿ ਬੇਟਾ ਕਿਸੇ ਦਾ ਕੀ ਕਸੂਰ, ਸਾਡਾ ਆਪਣਾ ਹੀ ਕਸੂਰ ਹੈ। ਪਿਛਲੇ ਜਨਮ ਵਿੱਚ ਰਾਜ ਭਾਗ ਦੀ ਇੱਛਾ ਰੱਖ ਕੇ ਭਜਨ ਤਪਤਾ ਕੀਤਾ ਜ਼ਰੂਰ ਹੈ, ਲੇਕਿਨ ਭੰਗਣਾ ਪਈ, ਵਿਘਨ ਪਿਆ ਹੋਇਆ ਹੈ, ਜਿਸ ਕਰਕੇ ਮੇਰਾ ਜਨਮ ਵੀ ਰਾਜ ਕਰਾਉਂਦਾ ਤੇ ਰਾਜੇ ਦੇ ਰਿਸ਼ਤਾ ਤੇਰੀ ਮਾਤਾ ਤੇਰਾ ਵੀ ਰਾਜੇ ਦਾ ਰਾਜ ਘਰਾਣੇ ਦਾ ਜਨਮ। ਪਰ ਇਹ ਜਿਹਾ ਘਰਾਂ ਦੇ ਵਿੱਚ ਜਨਮ ਤਦ ਹੁੰਦਾ ਪਿਛਲੇ ਜਨਮ ਦੇ ਹੀ ਭਜਨ ਤਪ ਕੀਤਾ, ਐਵੇਂ ਹੁੰਦਾ ਨਹੀਂ। ਪਰ ਕਿਉਂ ਵੀ ਪ੍ਰਤੀਤ ਹੁੰਦਾ ਨਾਲ ਦੀ ਨਾਲ ਕੁਛ ਪਿਛਲੇ ਜਨਮ ਦਾ ਉਸ ਤਪ ਦੇ ਵਿੱਚ ਵਿਘਨ ਪਿਆ, ਭੰਗਣਾ ਪਈ, ਜਿਸ ਕਰਕੇ ਸਾਡਾ ਨਿਰਾਦਰ ਹੈ, ਇਉਂ ਕਹਿੰਦੀ ਹੈ।
ਲਾਲ ਵੇ ਭਗਤੀ
ਜਨਮ ਦੇ ਨਾਮ ਨੂੰ ਭਗਤੀ ਕਰਮ ਦ੍ਰਿੜਤਾ ਤੇਰੀ ਔਰ ਮੇਰੀ ਦੋਨਾਂ ਦੀ ਪਿਛਲੇ ਜਨਮ ਚ ਰਾਜ ਭਾਗ ਦੀ ਇੱਛਾ ਰੱਖ ਕੇ ਭਗਤੀ ਤਾਂ ਕੀਤੀ ਹੋਈ ਹੈ। ਪਰਮੇਸ਼ਰ ਕਹਿੰਦਾ ਮੇਰੇ ਚਾਰ ਕਿਸਮ ਦੇ ਭਗਤ ਹੁੰਦੇ ਹਨ। ਪਹਿਲੇ ਦੁਨੀਆ ਵਾਸਤੇ ਭਗਤੀ ਕਰਦੇ ਹਨ, ਦੂਸਰੇ ਦੀਨ ਕਹੀਏ ਪਰਲੋਕ ਵਾਸਤੇ, ਤੀਸਰੇ ਮੇਰਾ ਮਿਲਾਪ ਚਾਹੁੰਦੇ ਹਨ, ਚੌਥੇ ਮੈਨੂੰ ਮਿਲੇ ਹੋਏ ਹਨ। ਜਿਹੜੇ ਮੈਨੂੰ ਮਿਲੇ ਹੋਏ ਹਨ ਉਹਨਾਂ ਵਾਸਤੇ ਤਾਂ ਕੁਛ ਕਰਨਾ ਧਰਨਾ ਬਾਕੀ ਰਹੀ ਨਹੀਂ ਜਾਂਦਾ। ਉਹ ਤਾਂ ਮੇਰਾ ਰੂਪ ਅੱਗੇ ਸਭ ਦੇ ਵਿੱਚ ਮੈਨੂੰ ਦੇਖਦੇ ਨੇ, ਮੇਰੇ ਵਿੱਚ ਜੋ ਸਭ ਨੂੰ ਦੇਖਦੇ ਨੇ, ਇਸ ਭਾਵਨਾ ਨਾਲ ਭਗਤੀ ਕਰਦੇ ਨੇ। ਇਹੋ ਜਿਹੇ ਦਾਸ ਆਨੰਦ ਮੇਰੋ ਨਹੀਂ ਜ਼ਰੂਰ, ਦਰਸ਼ਨ ਨਿਮਕਤਾ ਤ੍ਰੀ ਮੋਚਨ ਪਰਸਤ ਕਰਤ ਮੁਕਤ ਗ੍ਰਹਿ ਕੂ। ਇਹੋ ਜਿਹੇ ਆਨੰਦ ਭਗਤਾ ਮੇਰਾ ਰੂਪ ਵੀ ਹਨ, ਗੁਣ ਸਮੁੰਦਰ ਵਿੱਚ ਮਿਲ ਗਈ ਉਸਦੀ ਤਾਪ ਨਹੀਂ ਖਤਮ ਹੋ ਗਈ। ਬਾਕੀ ਉਰਲੇ ਰਹਿ ਗਏ ਦੋ ਕਿਸਮ ਦੇ ਸਹਿਕਾਮ, ਨਿਸ਼ਕਾਮ ਪ੍ਰਭੂ ਪ੍ਰਾਪਤੀ ਵਾਸਤੇ। ਪਹਿਲੇ ਦਰਜੇ ਦੇ ਉਹ ਹਨ ਜਿਹੜੇ ਦੁਨੀਆਂ ਦੇ ਕਿਸੇ ਕੰਮ ਵਾਸਤੇ, ਦੁਨੀਆਂ ਦੇ ਕਿਸੇ ਦੁੱਖ ਨਿਵਿਰਤੀ ਵਾਸਤੇ ਭਜਨ ਕਰਦੇ ਹਨ, ਕੋਈ ਦੁਨਿਆਵੀ ਗੱਲਾਂ ਵਾਸਤੇ, ਧਨ ਪਦਾਰਥ ਹੋਰ ਕੋਈ ਵਿਪਤਾ ਪੈ ਗਈ ਉਹਦੀ ਨਿਵਿਰਤੀ ਇਤਿਆਦਿ, ਉਹ ਪਹਿਲੇ ਦਰਜੇ ਦੇ ਹਨ। ਦੂਸਰੇ ਦਰਜੇ ਦੇ ਉਹ ਹਨ ਜਿਹੜੇ ਪ੍ਰਲੋਕ ਸੁੱਖ ਵਾਸਤੇ ਕਰਦੇ ਹਨ, ਦੁਨੀਆਂ ਦੇ ਸੁੱਖ ਦੁੱਖ ਪ੍ਰਾਰਭ ਅਤੇ ਛੋੜ ਦਿੰਦੇ ਹਨ, ਅੱਗੇ ਵਾਸਤੇ ਕਰਦੇ ਨੇ। ਇਹਨਾਂ ਦੋਨਾਂ ਦਾ ਫਰਕ ਕਿਵੇਂ ਹੈ,
ਪਹਿਲੇ ਦਰਜੇ ਦੇ ਹਨ ਕੌਡੀ ਔਰ ਮੋਹਰ ਦੋ ਚੀਜ਼ਾਂ। ਬੱਚੇ ਨੂੰ ਕਹੋ ਦੋਨਾਂ ਚੀਜ਼ਾਂ ਵਿੱਚੋਂ ਜਿਹੜੀ ਤੈਨੂੰ ਚੰਗੀ ਲੱਗਦੀ ਉਠਾ, ਬੱਚਾ ਕੌਡੀ ਉਠਾਏਗਾ ਮੋਹਰ ਨਹੀਂ ਉਠਾਏਗਾ, ਕਿਉਂ ਉਹਨੂੰ ਕੌਡੀ ਪਿਆਰੀ ਲੱਗਦੀ ਖੇਲ ਵਾਸਤੇ, ਉਹਦੀ ਮੱਤ ਇਹੋ ਜਿਹੀ ਛੋਟੀ ਜਿਹੀ ਹੈ। ਪਰ ਸਿਆਣਾ ਆਦਮੀ ਕੌਡੀ ਦੀ ਬਜਾਏ ਮੋਹਰ ਨੂੰ ਪਸੰਦ ਕਰੇਗਾ। ਇਸੇ ਤਰ੍ਹਾਂ ਇਹ ਦੁਨੀਆਂ ਦੇ ਸੁੱਖ ਕੌਡੀ ਵੱਤ ਹਨ, ਪਰਲੋਕ ਸੁੱਖ ਮੋਹਰ ਵੱਤ ਹਨ। ਜਿਹੜੇ ਸਿਆਣੇ ਪੁਰਸ਼ ਹਨ ਉਹ ਜਿਹਨਾਂ ਦੀ ਬੁੱਧ ਦੁਨੀਆਂ ਤੋਂ ਉੱਚੀ ਹੋ ਚੁੱਕੀ ਹੋਈ ਹੈ, ਉਹ ਦੁਨੀਆਂ ਵਾਸਤੇ ਨਹੀਂ ਭਗਤੀ ਕਰਦੇ, ਉਹ ਪਰਲੋਕ ਸੁੱਖ ਵਾਸਤੇ ਭਗਤੀ ਕਰਦੇ ਹਨ। ਫਿਰ ਉਹਨਾਂ ਤੋਂ ਵੀ ਉੱਚੇ ਜਿਹੜੇ ਹਨ, ਜਿਹੜੇ ਵਿਵੇਕੀ ਹੋ ਗਏ, ਸਤ ਸਦਾ ਜਿਹਨਾਂ ਨੂੰ ਵਿਚਾਰ ਪੈਦਾ ਹੋ ਗਏ, ਉਹ ਸਿਰਫ ਪ੍ਰਭ ਪ੍ਰਾਪਤੀ ਵਾਸਤੇ ਭਗਤੀ ਕਰਦੇ, ਰਾਜਭਾਗ ਦੀ ਇੱਛਾ ਰੱਖ ਕੇ ਉਹ ਭਗਤੀ ਨਹੀਂ ਕਰਦੇ, ਕਿਉਂਕਿ ਰਾਜ ਸਵਰਗ ਆਦਿ ਵਿਨਾਸ਼ੀ ਹਨ, ਨਾਸ ਹੋ ਜਾਣ ਵਾਲੀਆਂ ਚੀਜ਼ਾਂ, ਕਿਤਨੇ ਰਾਜੇ ਮਹਾਰਾਜੇ ਦੁਨੀਆਂ ਦੇ ਹੋ ਚੁੱਕੇ, ਅੱਜ ਨਾਮੋ ਨਿਸ਼ਾਨ ਨਹੀਂ ਹੈ। ਫਿਰ ਸਵਰਗ ਆਦਿ ਦੇ ਵੀ ਕਿਤਨੇ ਰਾਜੇ ਹੋ ਚੁੱਕੇ, ਉਹਨਾਂ ਦਾ ਵੀ ਅੰਤ ਨਹੀਂ। ਇੱਕ ਦਫ਼ਾ ਦਾ ਜ਼ਿਕਰ, ਸ਼੍ਰੀ ਰਾਮ ਚੰਦਰ ਜੀ ਵਿਸ਼ਨੂੰ ਦੇ 14 ਕਲਾ ਅਵਤਾਰ ਮੰਨੇ, ਅਯੁੱਧਿਆ ਦੇ ਰਾਜਾ ਵੀ ਸਨ, ਅੱਜ ਉਹਨਾਂ ਦਾ ਦਰਬਾਰ ਲੱਗਿਆ ਜਿੱਥੇ ਵਜ਼ੀਰ ਮਿਸ਼ੀ ਹਰਕਾਰ ਬੈਠੇ, ਦਰਬਾਰ ਵਿੱਚ ਰਿਸ਼ੀ ਮੁਨੀ ਮਹਾਤਮਾ ਵੀ ਬੈਠੇ ਹੋਏ। ਰਾਮ ਚੰਦਰ ਜੀ ਨੂੰ ਹੱਸਦਿਆਂ ਦੇਖ ਕੇ ਵਸ਼ਿਸ਼ਟ ਜੀ ਉਹਨਾਂ ਦੇ ਗੁਰੂ ਪੁੱਛਣ ਲੱਗੇ, ਰਾਮ ਜੀ ਆਪ ਕਿਉਂ ਹੱਸਦੇ ਹੋ? ਇਹ ਬਚਨ ਸੁਣ ਕੇ ਕਹਿੰਦੇ ਮਹਾਰਾਜ, ਇਹ ਕੰਧ ਦੇ ਉੱਪਰ ਇਹ ਕੀੜਾ ਹੈ ਜਿਹਦੀਆਂ ਪਿਛਲੀਆਂ ਦੋ ਟੰਗਾਂ ਟੁੱਟੀਆਂ ਹੋਈਆਂ, ਕੰਧ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ, ਪਰ ਪਿਛਲੀਆਂ ਟੰਗਾਂ ਟੁੱਟੀਆਂ ਹੋਣ ਕਰਕੇ ਉਹਨਾਂ ਵਿੱਚ ਤਾਕਤ ਨਹੀਂ, ਬਲ ਨਹੀਂ, ਗਿਰ ਜਾਂਦਾ, ਫਿਰ ਕੋਸ਼ਿਸ਼ ਕਰਦਾ, ਫਿਰ ਗਿਰ ਜਾਂਦਾ। ਮੈਂ ਇਹਨੂੰ ਵੇਖ ਕੇ ਹੱਸਦਾ, ਕਹਿੰਦੇ ਪਿਛਲੀਆਂ ਦੋ ਟੰਗਾਂ ਵਿਚਾਰੇ ਦੀਆਂ ਟੁੱਟੀਆਂ ਨੇ, ਤਾਕਤ ਨਹੀਂ, ਟੰਗਾਂ ਵਿੱਚ ਗਿਰ ਜਾਂਦਾ, ਹੱਸਣ ਦਾ ਕੀ ਕਾਰਨ? ਕਹਿੰਦੇ ਹੱਸਣ ਦਾ ਕਾਰਨ ਇਹ ਹੈ, ਇਹ 14 ਦਫ਼ਾ ਸਵਰਗ ਦਾ ਰਾਜਾ ਇੰਦਰ ਬਣ ਚੁੱਕੇ, ਹੁਣ ਕੀੜਾ ਬਣਿਆ, ਟੁੱਟੀਆਂ ਟੰਗਾਂ ਵਾ, ਕਿਸੇ ਵਿਨਾਸ਼ੀ ਸੁੱਖ ਨੂੰ ਪ੍ਰਾਪਤ ਨਾ, ਯਾਨੀ ਸੁਰਗ ਆਦਿ ਤੋਂ ਵੀ ਗਿਰਨਾ ਪੈਂਦਾ ਹੈ। ਸਵਰਗ ਦੇ ਵਿੱਚ ਸੁੱਖ ਵੀ ਨਹੀਂ, ਸ਼ਾਂਤੀ ਵੀ ਨਹੀਂ ਹੈ, ਮਾਨ ਈਰਖਾ ਉੱਥੇ ਚਿੰਤਾ ਫਿਕਰ ਬਣੇ ਰਹਿੰਦੇ ਹਨ, ਜਿਸਮਾਨੀ ਸੁੱਖ ਨਹੀਂ ਤੋਂ ਜ਼ਿਆਦਾ। ਕਹਿੰਦੇ ਇਸ ਸੁੱਖ ਨੂੰ ਸਤਪੁਰਖ ਪਸੰਦ ਨਹੀਂ ਕਰਦੇ, ਕਿਆ ਨਰਕ ਕਿਆ ਸੁਰਗ ਵਿਚਾਰ, ਸੰਤਨ ਦੋ ਰਾਂਦੇ ਹਮਕਾ ਹੁਣ ਕੀ ਕਾਨ ਨਾ ਕੱਟਦੇ ਆਪਣੇ ਗੁਰਪ੍ਰਸ਼ਾਦ। ਜਿਹਨਾਂ ਨੂੰ ਸਤ ਸਤ ਦਾ ਵਿਵੇਕ ਪੈਦਾ ਹੋ ਗਿਆ ਹੈ, ਉਹ ਸਤ ਵਸਤੂ ਪ੍ਰਭੂ ਦੀ ਪ੍ਰਾਪਤੀ ਇਹਨੂੰ ਪਸੰਦ ਕਰਦੇ ਨੇ, ਬਾਕੀ ਸਵਰਗ ਆਦਿ ਇਹਨਾਂ ਨੂੰ ਪਸੰਦ ਨਹੀਂ ਕਰਦੇ।
ਕਿਹੜਾ ਨਰਕ ਕਿਹੜਾ ਸੁਰਗ ਵਿਚਾਰਾ,
ਕਾਲੇ 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 ਕਾਲ
नरक क्या स्वर्ग विचार संतन दो रांदे हम कहूं की कान न कटते अपने गुरु प्रसाद कबीर नरक स्वर्ग ते मैं रहो सतगुरु के प्रसाद चरण कमल की मौज में रहो अंतर आद नरकां च जांदे ने पापी स्वर्गां च जांदे ने पुन्नी पुन्न छीन हो जांदे ने फिर गराए जांदे अविनाशी सुख नहीं संत अविनाशी सुख विच अस्थित हुंदे ने इस करके इन्हां नूं पसंद नहीं करदे खैर दूसरे दर्जे के जड़े हैं टोडी छड के मोहर जिवें पसंद करते सियाणा आदमी इसी तरह परलोक सुख वास्ते भक्ति करते हैं तीसरे दर्जे के जिन्होंने सत सत्ता विवेचन प्राप्त हो गया सत वाहिगुरु संसार विच रब और माया दो चीजा यूं मिलिया हुई हैं जिवें दुध पानी मिलया हुए इकट्ठा इको ही पासदा है ऐसा है पर उन्होंने सत सदा विवेचन करके असत तो नखेड़ के सत वस्तु वाहिगुरु नाल बिरती जोड़न दे वास्ते अभ्यास हुंदा है इन्हें तीसरे दर्जे के जड़े हैं वह बिल्कुल नेकाम मन्ने हैं प्रभु प्राप्ति की इच्छा है और कुछ नहीं है तो इस वास्ते वह तीजे दर्जे दिन चौथे मिल चुके हुए हैं इधर ध्रुव की माता कहती है बेटा पिछले जन्म विच तैं भी मैं भी राज भाग की इच्छा रख के तपस्या भजन आदि किया होया है पर विच भंगना पई दी है जिस करके साडा निरादर और तिरस्कार होया ए वचन सुन के ध्रुव भावे पांच साल का सी पर सियाणा वड्डा बड़ा समझ वाला सी पुछण लगा माता फिर कोई उपा कोई यतन किस उद्यम ते राज मिले शत्रु ते होमन सब मीता जो साडे दुश्मनी करते हैं मेरी मतरेई आ लिया राजा भी हूँ दुश्मनी समझो बने और ये भी साढ़े हितु हो जान साडा राज भाव भी मिल जाए यह जो कोई उपाय भी है ये वचन सुन के माता कह लगी हाँ सिर उपावान दे उपाव वाहिगुरु की प्रभु की भगती है परमेश्वर आराधी है जिदू वहीए पत पनीता परमेश्वर की भगती से सब कुछ ही मिल जाता है होर उपाय सब चेस तो नीचे अंत उठिया सिद्धियां करने वाला वाहिगुरु का भजन ही हों दसते हैं
बात ते सिद्धि हो जावे किता हो जाए वाहिगुरु
Power!
दुष्ट सजनाई अंधकार में रतन प्रकाश मलीन बुद्ध अचनाई जो कृपा गोविंद की वाहिगुरु की कृपा हो जाए उठिया सिद्धियां हो जाए दुख सुख विच बदल जाता नवी खुशी विच पलटा खा जाती है आदर आदर सत्कार विच पलट जाता है गरीबी अमीरी विच बदल जाती है अगर वाहिगुरु की कृपा हो तो पर कृपा कद हुंदी है जो उसका भजन किया जाए तकड़ा होकर एवं कृपा सिद्धि नहीं एक कोई राजा सुबल नाम करके होया उसके एक लड़का जन्मे अन्ना जन्म तो ही नेत्रहीन ते वजीर उसके लड़का जमया कुबा फिर एक लड़की जन्मी ते नस्तना वाली वजीर ते राजा ने सोचा भी हालांकि राजा और वजीर के बच्चे हैं इन्हों कोई यहोजा नुक्स नहीं होना चाहिए पिछले जन्म की तपस्या भक्ति की होंगी है ये कारण क्यों इन्होंने नुक्स क्यों हैं ज्योतिषियों बुला के पूछया ज्योतिषियों ने कहा है पिछले जन्म के अभाग हैं कुछ अगर थोड़े राज विच रहे राज नष्ट होने का खतरा राज प्यारे राजे भाई दुर प्यारे राजे राज प्यारे ने भरावान और इन्हों नहीं होंगे हाँ शाहजहान ने अखा कढ़वाती औरंगजेब कैद विच छड़ दिता भरावां नूं मरवा दिता तो इसी तरह ही राज प्यारे राजा भाई दुर प्यारे ज्योतिषियां दे बचन सुन के सोचा भी अगर साडे राज भाग विच रहे ते साडा राज ना नष्ट हो जाए स्वयं जान के कुछ थोड़े जे तुरन फिरन लगे कुछ थोड़ी जी समझ आई उन्हां नूं देश निकाला देता रथ विच बिठा के तिने बच्चे दूसरे राजा की हद विच जंगल बियाबान है उन्होंने कहा इधर ना आयो पर बेशक जायो थोनू इस कारण ते करोगे थोड़ी जी समझ रखते से फिर तुरन लगे कुदरत वालों उ चश्मे पानी दे फल फूल खा के गुजारा करते एक बार फिरते फिरते कोई महात्मा आ निकले पूछने लगे तुसी कौन हो इस उम्र विच इत्थे फिरदे हो सारी हकीकत उन्हें दसी ए राजपुत्र है नेत्रहीन जमद्या अखा नहीं सी असी वजीर के बच्चे हाँ दोवें भैन भरा सानू इं क्या भी यह भागहीन अगर राज भाग विच रहे राज नष्ट हो जाएगा इतने की करते हो महात्मा ने पूछे कहना करना की समा गुजार दे कंद मूल मिल जाता है और फल फूल मिल जाते कुदरती जंगली पानी के चश्मे पी अपना गुजारा करके समा गुजार दे महात्मा कहेंगे समय तो फायदा उठाओ समा दुर्लभ चीज है इसनू नरक बना सकींदा इसनू स्वर्ग बना सकींदा इसनू वैकुंठ बना सकींदा इसनू रब बना सकींदा समय नू कुछ बना दो कहिंदे असीं न्याणे सानू कुछ पता नहीं किवें सफला कीता जांदा जे तुसीं भजन करो शायद तुहाडे ते प्रभु की कृपा हो जाए कहिंदे सानू पता प्रभु कहा जाए रब कहा जाए उहदा नाम किवें जपींदा कोई पता नहीं खैर महात्मा ने कोई परमेश्वर का नाम दस्या किसी सरूप का ध्यान करना दस भी ए दा ध्यान करिया करो ए भजन करिया करो तुसीं उन्होंने उसी तरह करना शुरू कर दिता सवेरे शाम हौली हौली वधाउंदे 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 और कम कार तो कोई है ही नहीं सी अठपहरा बना दिता काफी समा गुजर गया कई साल गुजर गए वाहिगुरू की कृपा किसी बहाने होंगी है स्वयं अज तो कुबड़ा जिदे अखा सी अंधे नूं कहन लग्या बई मैं तेरे कन्ने ते बैठदा हाँ और कैसे अच्छे फल लगे चल खाइए खैर कन्ने ते बैठ गए अंधे दे कुबड़ा सी जिहड़ा उहदे अखा सी नेत्रहीन दे अखा नहीं सी उहदा शरीर तकड़ा हौली हौली ऐं चल कह के लै गया उपर नूं हथ कर हथ तोड़ हथ नाल फल तोड़ तोड़ खाण लग पए तो ਨੇਤਰਹੀਨ ਪੁਰਸ਼ ਨੂੰ ਵਹਿਮ ਬਹੁਤਾ ਹੁੰਦਾ, ਭਰਮੀ ਬਹੁਤੇ ਹੁੰਦੇ। ਉਹ ਕਹਿਣ ਲੱਗਾ, ਦੇਖੋ ਬਾਈ ਮੇਰੇ ਨੇਤਰ ਨਹੀਂ ਹਨ, ਮੈਂ ਤੁਹਾਨੂੰ ਤੈਨੂੰ ਮੋਢਿਆਂ 'ਤੇ ਚੱਕੀ ਖੜਾ, ਤੁਸੀਂ ਭੈਣ ਅਤੇ ਭਰਾ ਫਲ ਖਾਈ ਜਾਂਦੇ ਹੋ, ਮੈਨੂੰ ਨਹੀਂ ਤੋੜ ਕੇ ਦਿੰਦੇ, ਐਸਾ ਨਹੀਂ ਚਾਹੀਦਾ। ਉੱਪਰ ਬੈਠਾ ਸੀ ਗੁੱਬਾ, ਇੰਨੀ ਗੱਲ ਜਦੋਂ ਕਹੀ ਉਹਨੂੰ ਗੁੱਸਾ ਆਇਆ, ਉਹਨਾਂ ਲਹਿੰਦਿਆਂ ਹੀ ਉਸਨੂੰ ਜ਼ਮੀਨ 'ਤੇ ਪਟਕ ਮਾਰਿਆ। ਡਿੱਗਣ ਦੀ ਦੇਰ ਸੀ, ਉਹਦਾ ਗੁੱਬ ਸਿੱਧਾ ਹੋ ਗਿਆ। ਉਹਦੀ ਭੈਣ ਦੇਖਦੀ ਸੀ, ਉਹਨੂੰ ਦਿਸ ਪਿਆ ਨੇ ਮੇਰੇ ਪੱਥਰ ਮਾਰਿਆ, ਲਹਿੰਦੇ ਨੇ ਛਾਤੀ ਵਿੱਚ ਲੱਤ ਮਾਰੀ ਸੀ, ਜਸ਼ਨ ਦਾ ਤਿੰਨੇ ਅਰੋਗ ਹੋ ਗਏ, ਹੁਣ ਹੱਸਦੇ ਨੇ ਖੁਸ਼ ਹਨ, ਸਾਨੂੰ ਕਿਉਂ ਘਰੋਂ ਕੱਢਿਆ ਸੀ, ਅਸੀਂ ਦੂਸ਼ਣ ਸਨ, ਸਾਡੇ ਦੂਰ ਹੋ ਗਏ, ਪ੍ਰਭੂ ਭਗਤੀ ਕਰਕੇ ਇਹ ਦੂਰ ਹੋਏ, ਅਸੀਂ ਘਰ ਚਲੇ ਗਏ। ਰਾਜਾ ਨੂੰ, ਰਾਜੇ ਦੇ ਲੜਕੇ ਨੂੰ ਰਾਜ ਵਿੱਦਿਆ ਦਿੱਤੀ ਗਈ, ਮੰਤਰੀ ਦੇ ਜਿਹੜੇ ਲੜਕੇ ਲੜਕੀ ਸਨ ਉਹਨਾਂ ਨੂੰ ਉਹ ਜਿਹੀ ਸਿਖਾ ਕੇ ਇਸੇ ਤਰ੍ਹਾਂ ਚੰਗੇ ਘਰਾਣੇ ਵਿੱਚ ਰਿਸ਼ਤੇ ਆਦਿ ਕਰਦੇ ਗਏ, ਆਪਣੇ ਆਪਣੇ ਕੰਮ ਸੰਭਾਲ ਲਏ। ਇਉਂ ਧਰੂ ਦੀ ਮਾਤਾ ਕਹਿੰਦੀ ਹੈ, ਬੇਟਾ ਸਭ ਤੋਂ ਵੱਡਾ ਉਪਾਅ ਪ੍ਰਭੂ ਦੀ ਭਗਤੀ ਹੈ, ਉਹੀ ਪੁੱਠੀਆਂ ਸਿੱਧੀਆਂ ਕਰ ਸਕਦਾ, ਹੋਰ ਇਦੋਂ ਵੱਧ ਕੇ ਵੱਡਾ ਉਪਾਅ ਕੋਈ ਨਹੀਂ ਹੈ। ਦੁਸ਼ਟ ਸਜਨਾਈ ਅੰਧਕਾਰ ਮੇ ਰਤਨ ਪ੍ਰਕਾਸ਼ ਮਲੀਨ ਬੁਧਨਾਈ ਜੋ ਕਿਰਪਾ ਗੋਬਿੰਦ। ਇਹ ਧਰੂਨ ਦੀ ਮਾਤਾ ਨੇ ਧਰੂਨ ਨੂੰ ਸਿੱਖਿਆ ਦਿੱਤੀ। ਬੱਚਾ ਸੀ, ਸਾਫ ਕੱਪੜੇ ਨੂੰ ਰੰਗ ਬੜੀ ਜਲਦੀ ਚੜ੍ਹਦਾ, ਉਹਦੇ ਮਨ ਦੇ ਉੱਪਰ ਬਹੁਤਾ ਗਹਿਰਾ ਅਸਰ ਹੋ ਗਿਆ ਹੈ। ਇਉਂ ਸਾਧ ਸਿੰਘ ਧਰੂਨ ਦੇ ਚਿੱਤ ਵਿੱਚ ਸ਼ੌਕ ਜਾਗ ਗਿਆ ਹੈ। ਇਉਂ ਧਰੂਨ ਨੇ ਫਿਰ ਅੱਗੇ ਮਾਤਾ ਤੋਂ ਆਗਿਆ ਮੰਗਣੀ, ਅਤੇ ਹੁਣ ਗੁਰੂ ਸਤੋਤਰ ਵਿੱਚ ਬੋਲੋ, ਸਮਾਂ ਆਗਿਆ ਨਹੀਂ ਦੇ ਰਿਹਾ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ।
Thank you.